ਵਾਹਿਗੁਰੂ ਆਖਿਆ ਮੁਖ ਪਵਿੱਤਰ, ਵਾਹਿਗੁਰੂ ਆਖਿਆ ਵੈਰੀ ਮਿੱਤਰ, ਵਾਹਿਗੁਰੂ ਆਖਿਆ ਸਾਫ ਚਰਿੱਤਰ, ਵਾਹਿਗੁਰੂ ਆਖਿਆ ਦੁੱਖ ਸਭ ਤਿੱਤਰ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਢਾਡੀ ਜਥੇ ਦੀ ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੈਸਾਖੀ ਦਾ ਇਤਿਹਾਸ ਕਹਿਣ ਲੱਗੇ ਹਾਂ। ਵੈਸਾਖੀ ਸਾਡਾ ਕੌਮੀ ਤਿਉਹਾਰ ਹੈ, ਵੈਸਾਖੀ ਸਾਡਾ ਮੌਸਮੀ ਤਿਉਹਾਰ ਹੈ, ਔਰ ਵੈਸਾਖੀ ਸਾਡਾ ਧਾਰਮਿਕ ਮਹਾਨ ਦਿਹਾੜਾ ਹੈ। ਵੈਸਾਖੀ ਵਾਲੇ ਦਿਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਆਪ ਲਈ ਭਟਕਦੀ ਹੋਈ ਦੁਨੀਆਂ ਨੂੰ ਸੋਧਣ ਵਾਸਤੇ ਤੁਰੇ ਸਨ। ਵੈਸਾਖੀ ਵਾਲੇ ਦਿਨ ਧੰਨ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਦੀ ਧਰਤੀ ਦੇ ਉੱਤੇ ਰੌਣਕਾਂ ਲਾਈਆਂ। ਵੈਸਾਖੀ ਦਾ ਹੀ ਦਿਨ ਸੀ ਜਿਸ ਦਿਨ ਗੋਇੰਦਵਾਲ ਸਾਹਿਬ ਦੀ ਬੌਲੀ ਦਾ ਕੜ ਟੁੱਟਾ। ਵੈਸਾਖੀ ਨੂੰ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਨੇ ਅੰਮ੍ਰਿਤਸਰ ਨੂੰ ਰੌਣਕਾਂ ਬਖਸ਼ੀਆਂ। ਵੈਸਾਖੀ ਗੁਰੂ ਅਰਜਨ ਦੇਵ ਜੀ ਨੇ ਵੀ ਮਨਾਈ। ਵੈਸਾਖੀ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਦੇ ਉੱਤੇ ਮਨਾਈ। ਉਹਨਾਂ ਨੇ ਸ਼ਸਤਰ ਧਾਰੀ ਹੋਣ ਦਾ ਐਲਾਨ ਕਰ ਦਿੱਤਾ। ਇਹ ਵੈਸਾਖੀ ਗੁਰੂ ਹਰਰਾਜ ਸਾਹਿਬ ਜੀ ਨੇ ਵੀ ਮਨਾਈ। ਵੈਸਾਖੀ ਵਾਲੇ ਹੀ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਸੀ, ਬਾਬਾ ਬਸੇ ਗਰਾਮ ਬਕਾਲੇ ਤੇ ਜੋਤੀ ਜੋਤ ਸਮਾ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੀ ਮੋੜੀ ਗੱਡੀ, ਉਹ ਵੀ ਵਿਸਾਖੀ ਮਨਾਉਂਦੇ ਰਹੇ। ਪਰ ਵੈਸਾਖੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਨਾਈ। ਔਰ ਜਿਹੋ ਜਿਹੀ ਵਿਸਾਖੀ ਦੁਨੀਆਂ ਉੱਤੇ ਕੋਈ ਹੋਰ ਨਹੀਂ ਮਨਾ ਸਕਿਆ, ਉਹੋ ਜਿਹਾ ਕੌਤਕ ਕੋਈ ਮਾਂ ਦਾ ਪੁੱਤ ਹੋਰ ਨਹੀਂ ਕਰ ਸਕਿਆ, ਉਹੀਓ ਕੌਤਕ ਅੱਜ ਸੰਗਤਾਂ ਦੇ ਸਾਹਮਣੇ ਬਿਨਾਂ ਕਰਨ ਲੱਗੇ ਹਾਂ। ਪਿਆਰਿਓ ਸ਼ਾਇਰ ਕਹਿੰਦਾ ਨੀ, ਭਾਗਾਂ ਭਰੀ ਵਿਸਾਖੀਏ ਜੀਓ ਆਇਆ, ਨੀ ਤੂੰ ਮੁਰਦਿਆਂ ਨੂੰ ਜੀਵਨ ਦਾਨ ਕੀਤਾ, ਆ ਬਾਜਾਂ ਵਾਲੇ ਨੇ ਤੈਗ ਦੀ ਧਾਰ ਵਿੱਚੋਂ ਪੈਦਾ ਅੱਜ ਸੀ ਨਵਾਂ ਜਹਾਨ ਕੀਤਾ, ਉਹ ਜਿਹਨੂੰ ਮਨੂ ਦੀ ਨਿਗਾਹ ਨਖੇੜ ਗਈ ਸੀ, ਕੱਠਾ ਫੇਰ ਮੁੜ ਕੇ ਖਾਨ ਦਾਨ ਕੀਤਾ, ਉਹ ਦੇ ਕੇ ਸਾਨੂੰ ਗਰੀਬਾਂ ਨੂੰ ਰਾਜ ਦਿਲ ਦਾ, ਸਾਰੇ ਜੱਗ ਦੇ ਹੁਕਮਰਾਨ ਕੀਤਾ, ਨੀ ਸਾਡੀ ਸਵਰਗ ਤੋਂ ਸੋਹਣੀ ਵਿਸਾਖੀਏ, ਨੀ ਐਵੇਂ ਹੀ ਨਹੀਂ ਤੇਰਾ ਆਦਰ ਮਾਣ ਕੀਤਾ, ਅਸੀਂ ਪੂਰੀ ਆਨੰਦ ਤੋਂ ਦਿਨ ਅੱਜ ਦਾ ਠੰਡੇ ਧਾਰ ਅੰਮ੍ਰਿਤ ਹੈ ਸੀ ਪਾਨ ਕੀਤਾ। ਤਿਲਕ ਜੰਜੂ ਨੂੰ ਬਚਾਉਣ ਲਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿੱਚ ਸ਼ਹੀਦ ਹੋ ਗਏ, ਉਹਨਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਆਏ, ਕਲਗੀਆਂ ਵਾਲੇ ਨੇ ਗਲਵੱਕੜੀ ਵਿੱਚ ਲੈ ਕੇ ਆਖਿਆ, ਰੰਗਰੇਟੇ ਗੁਰੂ ਕੇ ਬੇਟੇ, ਉਹ ਸਦਾ ਹੀ ਪੰਥ ਕੇ ਸੰਗ ਸਮੇਟੇ, ਆਪਣੇ ਚੌਹਾਂ ਪੁੱਤਰਾਂ ਤੋਂ ਪਹਿਲਾਂ ਖਾਲਸੇ ਤੋਂ ਵੀ ਪਹਿਲਾਂ ਭਾਈ ਜੈਤੇ ਨੂੰ ਗਲਵੱਕੜੀ ਵਿੱਚ ਲੈ ਕੇ ਮਹਾਰਾਜ ਨੇ ਆਪਣਾ ਪੁੱਤਰ ਬਣਾਇਆ। ਉਧਰ ਸੀਸ ਗੰਜ ਦੇ ਸਥਾਨ ਤੇ ਬਾਪੂ ਦੇ ਸੀਸ ਦਾ ਅੰਗੀਠਾ ਬਲਦਾ ਸੀ, ਇਧਰ ਅਕਾਲ ਬੁੰਗੇ ਦੇ ਉੱਤੇ ਖੜਕ ਕੇ ਕਲਗੀਆਂ ਵਾਲੇ ਕਹਿਣ ਲੱਗੇ, ਜੈਤਾ ਜੀ ਇੱਧਰ ਆਓ। ਭਾਈ ਜੈਤਾ ਜੀ ਆਏ, ਸਤਿਗੁਰੂ ਕਹਿੰਦੇ, ਜੈਤਿਆ ਦਿੱਲੀ ਦੇ ਹਾਲਾਤ ਦੱਸ। ਭਾਈ ਜੈਤਾ ਜੀ ਕਹਿੰਦੇ, ਮੇਰੇ ਕੋਲੋਂ ਸਤਿਗੁਰੂ ਦੱਸੇ ਨੀ ਜਾਣੇ। ਮਹਾਰਾਜ ਕਹਿੰਦੇ, ਜੈਤਿਆ ਤੈਨੂੰ ਹੁਕਮ ਹੈ। ਭਾਈ ਜੈਤਾ ਜੀ ਕਹਿਣ ਲੱਗੇ, ਸਤਿਗੁਰੂ ਤੇਰਾ ਸਿੱਖ ਮਤੀ ਦਾਸ ਜ਼ਾਲਮਾਂ ਨੇ ਜਿਉਂਦਾ ਆਰੇ ਨਾਲ ਚੀਰ ਦਿੱਤਾ। ਕਲਗੀਆਂ ਵਾਲਿਆ, ਤੇਰਾ ਸਿੱਖ ਭਾਈ ਦਿਆਲਾ ਜਿਉਂਦਾ ਦੇਗ ਦੇ ਵਿੱਚ ਵਾੜ ਦਿੱਤਾ। ਸੱਚੇ ਪਾਤਸ਼ਾਹ ਜੀ, ਸਤੀ ਦਾਸ ਰੂਮ ਵਿੱਚ ਬੰਨ ਕੇ ਸਾੜ ਦਿੱਤਾ, ਹੋਰ ਤੇ ਹੋਰ ਜ਼ਾਲਮਾਂ ਨੇ ਰੱਬ ਦੇ ਸੀਸ ਉੱਤੇ ਵੀ ਤਲਵਾਰ ਚਲਾ ਦਿੱਤੀ। ਮਹਾਰਾਜ, ਜਦੋਂ ਗੁਰੂ ਸਾਹਿਬ ਦਾ ਸੀਸ ਧੜ ਦੇ ਨਾਲੋਂ ਅਲੱਗ ਹੋ ਗਿਆ, ਔਰੰਗਜ਼ੇਬ ਕੜਕਿਆ, ਕਹਿੰਦਾ, ਕੋਈ ਹੈ ਗੁਰੂ ਕਾ ਸਿੱਖ, ਹੋਏ ਆਵੇ ਸਾਹਮਣੇ ਵੇਖਾ ਉਸ ਵੱਡੇ ਸਿੱਖ ਦੀ ਸਿੱਖੀ। ਸਤਿਗੁਰੂ ਕਹਿੰਦੇ, ਜੈਤਿਆ ਫਿਰ ਕੋਈ ਅੱਗੇ ਆਇਆ? ਨਹੀਂ ਸਤਿਗੁਰੂ, ਕੋਈ ਨਹੀਂ ਅੱਗੇ ਆਇਆ। ਉਹ ਜੈਤਿਆ ਉੱਥੇ ਸਿੱਖ ਨਹੀਂ ਸਨ ਖੜੇ? ਮਹਾਰਾਜ, ਬੜੇ ਹੋਣਗੇ, ਸੱਚੇ ਪਾਤਸ਼ਾਹ ਤੇਰੇ ਸਿੱਖਾਂ ਦੀ ਕਿਹੜੀ ਕੋਈ ਵੱਖਰੀ ਪਛਾਣ ਏ, ਪੱਗਾਂ ਹਿੰਦੂ ਵੀ ਬੰਨਦੇ ਨੇ, ਪੱਗਾਂ ਮੁਸਲਮਾਨ ਵੀ ਬੰਨਦੇ ਨੇ, ਪੰਜਾਬੀ ਹੋਰ ਵੀ ਬੋਲਦੇ ਨੇ। ਭਈ ਜਦੋਂ ਸੁਣੀ ਮਹਾਰਾਜ ਨੇ ਗੱਲ, ਉਹਨਾਂ ਸਰ ਕਰਦੀ ਖਿੱਚ ਲਈ ਮਿਆਨ ਚੋਂ ਤਲਵਾਰ, ਕਹਿੰਦੇ, ਆ ਜੈਤਿਆ ਹੁਣ ਮੈਂ ਇਹੋ ਜਿਹਾ ਸਿੱਖ ਬਣਾਵਾਂਗਾ ਜਿਹੜਾ ਲੱਖਾਂ ਵਿੱਚ ਖੜਾ ਹੋਵੇਗਾ ਤੇ ਵੱਖਰਾ ਪਛਾਣਿਆ ਜਾਵੇਗਾ। ਕਹਿੰਦੇ, ਜੈਤਿਆ ਹੁਣ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗ, ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜਾਂ, ਇੱਕ ਧਾਰੀ ਅੱਗੇ 22 ਧਾਰਾਂ ਨੂੰ ਰੋੜਾਂ, ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ, ਇਹਨਾਂ ਮੋਇਆਂ ਦੇ ਮੂੰਹ ਤੇ ਲਿਆਉਣੇ ਮੈਂ ਹਾਸੇ, ਜਿਹੜੇ ਕੰਮ ਰਹਿ ਗਏ ਕਲਮ ਤੋਂ ਅਧੂਰੇ ਉਹ ਕਰਾਂਗਾ ਹੁਣ ਤਲਵਾਰ ਨਾਲ ਪੂਰੇ, ਮੈਂ ਰਾਣਾ ਰੰਗ ਪੈਰਾਂ ਵਿੱਚ ਪੈਣਾ ਵਰਤਾਵਾਂ, ਉਹ ਮੈਂ ਤੱਕੜੀ ਵਾਲੇ ਹੱਥਾਂ ਵਿੱਚ ਤੇਗਾ ਫੜਾਵਾਂ, ਮੈਂ ਚਿੜੀਆਂ ਦੇ ਕੋਲੋਂ ਬਾਜ਼ਾਂ ਨੂੰ ਤੜਾਵਾਂ, 1.25 ਲੱਖ ਬੈਰੀ ਨਾਲ ਇੱਕ ਨੂੰ ਲੜਾਵਾਂ, ਤਵੇ ਗੋਬਿੰਦ ਸਿੰਘ ਨਾਮ ਕਹਾਵਾਂ, ਓਏ ਮੈਂ ਅਸੀਂ ਭਰੂ ਪੰਛੀ ਦੇ ਖੰਭਾਂ ਚ ਸ਼ਕਤੀ ਉੱਡ ਕੇ ਅੜਾ ਦੂ, ਉਹ ਬੰਬਾਂ ਦੀ ਸ਼ਕਤੀ, ਆ ਦੁਨੀਆ ਹੁੰਦੀ ਆ ਸਾਰੀ ਪਿਆਰ ਚੋਂ ਪੈਦਾ, ਓਏ ਮੈਂ ਕਰਾਂਗਾ ਬੰਦੇ ਤਲਵਾਰ ਚੋਂ ਪੈਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜਕੇ ਅਕਾਲ ਮੁੰਗੇ ਦੇ ਉੱਤੇ ਇੱਕ ਐਲਾਨ ਹੈ, ਇਉਂ ਕਰਦੇ ਨੇ
ਕਾਕਾ।
ਮੈਂ ਬੇਗੈਰਤਾਂ ਦੇ ਅਣਖ ਦੇ ਟੀਕੇ ਲਾਵਾਂਗਾ, ਮੈਂ ਰਿਸ਼ੀਆਂ ਨੂੰ ਰਾਜ ਰਿਸ਼ੀ ਬਣਾਵਾਂਗਾ, ਆ ਸੰਤਾਂ ਨੂੰ ਸੰਤ ਸਿਪਾਹੀ ਬਣਾਵਾਂਗਾ, ਮੈਂ ਇਹੋ ਜਿਹੇ ਮਰਦ ਪੈਦਾ ਕਰਾਂਗਾ ਆ ਜਿੱਦਾਂ ਲੋਕ ਕੱਪੜੇ ਲਾਉਂਦੇ ਉਹ ਖੱਲ ਲੁਹਾਇਆ ਕਰਨਗੇ ਤੇ ਸੀ ਨਹੀਂ ਕਰਿਆ ਕਰਨਗੇ, ਉਹ ਚਰਖੜੀਆਂ ਉੱਤੇ ਚੜ ਜਾਇਆ ਕਰਨਗੇ, ਉਹ ਬੰਦ ਬੰਦ ਜੁਦਾ ਕਰਾ ਦਿਆ ਕਰਨਗੇ, ਉਹ 125,000 ਨਾਲ ਕੱਲੇ ਕੱਲੇ ਲੜਾਈ ਕਰਿਆ ਕਰਨਗੇ। ਇਹ ਗੱਲਾਂ ਜਦੋਂ ਮਸੰਦਾਂ ਨੇ ਸੁਣੀਆਂ ਨਾ, ਉਹਨਾਂ ਦੇ ਦਿਲ ਚ ਖਿਆਲ ਆ ਗਿਆ ਵੀ ਵਾਹਵਾ ਧਿਆੜੇ ਦੀਆਂ ਦੇਗਾਂ ਛਕਦੇ ਆ, ਘੋਟੇ ਲਾ ਲਾ ਕੇ ਬਦਾਮਾਂ ਨੂੰ ਸ਼ਰਦਾਈਆਂ ਪੀਨੇ ਆ, ਕਿਤੇ ਹੋਵੇ ਨਾ ਹੋਵੇ ਮਹਾਰਾਜ ਨੇ ਸ਼ਸਤਰ ਧਾਰੀ ਬਣਾ ਤਾ ਤੇ ਸਾਡੇ ਵਰਗਿਆਂ ਨੂੰ ਅੱਗੇ ਕਰ ਦਿੱਤਾ, ਐਵੇਂ ਭੰਗ ਦੇ ਪਹਾੜੇ ਜਾਨ ਗਵਾ ਬੈਠਾਂਗੇ। ਉਹ ਇਕੱਠੇ ਹੋ ਕੇ ਮਹਾਰਾਜ ਦੇ ਕੋਲ ਆਏ, ਆ ਕੇ ਕਹਿੰਦੇ ਸੱਚੇ ਪਾਤਸ਼ਾਹ ਇੱਕ ਬੇਨਤੀ ਕਰਨੀ ਸੀ। ਮਹਾਰਾਜ ਕਹਿੰਦੇ ਕੀ ਕਹਿਣਾ ਬਈ? ਆਂਦੇ ਸੱਚੇ ਪਾਤਸ਼ਾਹ ਜੀ, ਔਰੰਗਜ਼ੇਬ ਦਾ ਐਲਾਨ ਹੈ, ਸੰਗੀਤ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ, ਕੋਈ ਮਹਾਰਾਜ ਤਾਂਤੀ ਸਾਜ ਨਹੀਂ ਵਜਾ ਸਕਦਾ। ਸਤਿਗੁਰੂ ਆਪ ਜੀ ਦਾ ਹੁਕਮ ਹੋਵੇ ਅਸੀਂ ਭੋਰੇ ਪੁੱਟ ਲਈਏ, ਉੱਥੇ ਬਹਿ ਕੇ ਕੀਰਤਨ ਕਰਿਆ ਕਰਾਂਗੇ। ਮਹਾਰਾਜ ਕਹਿੰਦੇ ਮੈਂ ਪੰਥ ਨੂੰ ਅਸਮਾਨਾਂ ਤੇ ਚਾੜਨਾ ਚਾਹੁੰਦਾ ਤੇ ਤੁਸੀਂ ਭੋਰਿਆਂ ਵਿੱਚ ਵਾੜੀ ਜਾਂਦੇ ਹੋ, ਉਹ ਜਾ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ, ਨਾਲੇ ਅਸੀਂ ਔਰੰਗਜ਼ੇਬ ਦੇ ਅਧੀਨ ਨਹੀਂ, ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਹਾਂ। ਇਹ ਮਾਤਾ ਗੁਜਰੀ ਜੀ ਦੇ ਕੋਲ ਚਲੇ ਗਏ, ਜਾ ਕੇ ਕਹਿੰਦੇ ਮਾਂ ਸਾਡੇ ਦਿਲ ਤੋਂ ਤਾਂ ਹਾਲੇ ਚਾਂਦਨੀ ਚੌਂਕ ਦਾ ਸਹਿਮ ਨਹੀਂ ਗਿਆ, ਅੰਮੀਏ ਤੇਰਾ ਪੁੱਤਰ ਮੌਕੇ ਦੀ ਹਕੂਮਤ ਦੇ ਨਾਲ ਮੱਥਾ ਲਾ ਬੈਠਾ ਏ, ਵੇਖੀ ਕਿਤੇ ਅੱਗੇ ਪਤੀ ਗਵਾ ਬੈਠੀ ਹੈ ਕਿਤੇ ਪੁੱਤਰ ਵੀ ਨਾ ਗਵਾ ਬੈਠੀ, ਅੰਮੀਏ ਸਾਡੇ ਨਾਲ ਚੱਲ ਤੇ ਆਪਣੇ ਪੁੱਤਰ ਨੂੰ ਕੁਝ ਸਮਝਾ। ਮਾਤਾ ਜੀ ਜਾਣਦੇ ਸਨ ਕਿ ਸਤਿਗੁਰੂ ਕੋਈ ਵੱਡਾ ਪ੍ਰੋਗਰਾਮ ਉਲੀਕ ਰਹੇ ਨੇ, ਪਰ ਫੇਰ ਵੀ ਇਹਨਾਂ ਦਾ ਵਹਿਮ ਕੱਢਣ ਦੇ ਲਈ ਇਹਨਾਂ ਦੇ ਨਾਲ ਆ ਗਏ। ਦੀਵਾਨ ਸਜਿਆ ਹੋਇਆ, ਸਜੇ ਹੋਏ ਦੀਵਾਨ ਵਿੱਚ ਬੇਸ਼ੁਮਾਰ ਸੰਗਤਾਂ ਬੈਠੀਆਂ ਨੇ। ਮਾਤਾ ਜੀ ਜਦੋਂ ਆਏ, ਸਤਿਗੁਰੂ ਵੇਖ ਕੇ ਮਸੰਦਾਂ ਨੂੰ ਹੱਸ ਪਏ। ਮਾਤਾ ਜੀ ਕਹਿੰਦੇ ਲਾਲ ਜੀ ਇਹ ਕੁਝ ਕਹਿਣਾ ਚਾਹੁੰਦੇ ਨੇ। ਸਤਿਗੁਰੂ ਕਹਿੰਦੇ ਮਾਂ ਜੋ ਇਹ ਚਾਹੁੰਦੇ ਨੇ ਹੁਣ ਉਹ ਨਹੀਂ ਹੋਣਾ, ਅੰਮੀਆਂ ਤੱਤੀਆਂ ਤਵੀਆਂ ਤੇ ਵੀ ਬਹਿ ਕੇ ਵੇਖ ਲਿਆ, ਰਿੱਜ ਦੀਆਂ ਦੇਗਾਂ ਚ ਵੀ ਨਹਾ ਕੇ ਵੇਖ ਲਿਆ, ਉਹ ਸਿਰਾਂ ਤੇ ਆਰੇ ਚੱਲ ਗਏ, ਗਰਦਨਾਂ ਕਟਵਾ ਕੇ ਵੇਖ ਲਈਆਂ, ਹੁਣ ਹੱਥਾਂ ਬਾਜ਼ ਕਰਾ ਰਿਹਾ, ਪੈਰੀ ਨਹੀਂ ਹੋਣੇ ਮਿੱਤ, ਅੰਮੀਆਂ ਹੁਣ ਇਹੋ ਜਿਹਾ ਪੰਥ ਪ੍ਰਗਟ ਕਰਾਂਗੇ, ਉਹ ਜਿਹੜਾ ਜੰਗਲਾਂ ਵਿੱਚ ਮੰਗਲਾਂ ਵਿੱਚ ਰੋੜਾਂ ਵਿੱਚ ਰੱਖੜਾਂ ਵਿੱਚ ਬੰਜਰਾਂ ਵਿੱਚ ਸੱਖੜਾਂ ਵਿੱਚ ਗੜਿਆਂ ਵਿੱਚ ਮੀਆਂ ਵਿੱਚ ਸਰਾਂਦੀਆਂ ਵਿੱਚ ਮੁਸ਼ਕਲ ਦੀ ਘੜੀ ਵਿੱਚ ਚਮਕਾਰ ਦੀ ਗੜੀ ਵਿੱਚ ਇੱਕੋ ਜਿਹੀ ਜ਼ਿੰਦਗੀ ਗੁਜ਼ਾਰੇਗਾ। ਕਲਗੀਧਰ ਦਸਮੇਸ਼ ਪਿਤਾ ਜੀ ਜੋ ਐਲਾਨ ਕਰਦੇ ਨੇ ਉਹਨਾਂ ਲਈ ਇਹਨਾਂ ਨੂੰ ਤਰਸੇਮ ਸਿੰਘ ਮੋਰਾਂ ਵਾਲੀ ਦਾ ਜੱਥਾ ਹੈ ਇਉਂ ਕਹਿੰਦਾ ਬਈ।
re 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 sa 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 ni 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 da 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 pa 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 ma 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 ga 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 re 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 sa re 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 sa re re sa re re sa re re sa ni ni sa sa re sa sa re sa sa re sa sa ni sa sa re sa sa re sa sa ni sa sa re sa sa re sa sa re sa sa ni sa sa re sa sa re sa sa ni sa sa re sa sa re sa sa ni sa sa re sa sa re sa sa ni sa sa re sa sa
ਮਸੰਦ ਘਬਰਾ ਗਏ, ਇਹ ਪੰਡਤਾਂ ਕੋਲ ਭੱਜੇ ਗਏ। ਕਹਿੰਦੇ ਪੰਡਿਤ ਜੀ, ਮਹਾਰਾਜ ਸਾਡੀ ਤੇ ਗੱਲ ਨੀ ਮੰਨਦੇ, ਤੁਸੀਂ ਕੁਝ ਸਮਝਾ ਕੇ ਵੇਖੋ। ਕੇਸ਼ਵ ਦਾਸ ਆਪਣੇ ਨਾਲ ਚੋਣਵੇਂ ਪੰਡਿਤ ਲੈ ਕੇ ਮਹਾਰਾਜ ਦੇ ਕੋਲ ਆ ਗਿਆ। ਆਂਦਾ, ਮਹਾਰਾਜ ਕੀ ਲੋੜ ਪੈ ਗਈ ਐਵੇਂ ਸ਼ਸਤਰ ਚੁੱਕਣ ਦੀ? ਸੱਚੇ ਪਾਤਸ਼ਾਹ ਤੁਸੀਂ ਮਾਲਾ ਫੇਰੋ, ਅਸੀਂ ਕਰਾਂਗੇ ਦੇਵੀ ਦੀ ਪੂਜਾ, ਉਹ ਪ੍ਰਗਟ ਹੋਵੇਗੀ ਤੇ ਦੁਸ਼ਟਾਂ ਦਾ ਆਪੇ ਹੀ ਨਾਸ ਕਰ ਦੂ। ਸੱਚੇ ਪਾਤਸ਼ਾਹ ਹੱਸ ਪਏ। ਕਹਿੰਦੇ ਪੰਡਿਤ ਜੀ, ਲੱਖਾਂ ਦੇਵੀਆਂ ਗੁਰੂ ਨਾਨਕ ਦੇ ਦਰਬਾਰ ਵਿੱਚ ਝਾੜੂ ਦਿੰਦੀਆਂ ਨੇ, ਝਾੜੂ। ਕਹਿੰਦੇ ਮਹਾਰਾਜ, ਤੁਸੀਂ ਤਾਂ ਗੱਲ ਹੀ ਟਾਲਦੇ ਰਹਿੰਦੇ ਹੋ, ਇੱਕ ਵਾਰੀ ਕਰਕੇ ਤਾਂ ਵੇਖੋ। ਸੱਚੇ ਪਾਤਸ਼ਾਹ ਨੇ ਸੋਚਿਆ, ਅਸੀਂ ਸਾਜਣਾ ਹੈ ਖਾਲਸਾ, ਜਿਹੜਾ ਵਹਿਮ ਭਰਮ ਪਖੰਡ ਤੋਂ ਨਿਆਰਾ ਹੋਵੇਗਾ, ਇਹਨਾਂ ਦੇ ਦਿਲ ਦੇ ਵਿੱਚ ਜੋ ਵਹਿਮ ਹੈ ਉਹ ਕਰ ਦੇਣਾ ਚਾਹੀਦਾ। ਕਹਿੰਦੇ ਪੰਡਿਤ ਜੀ, ਕੀ ਕਰਨਾ ਪਵੇਗਾ? ਕਹਿੰਦੇ ਮਹਾਰਾਜ, 2,50,000 ਰੁਪਏ ਦੀ ਸਮੱਗਰੀ ਲਿਆਉਣੀ ਪਏਗੀ, ਫਿਰ ਹਵਨ ਕਰਨਾ ਪਊ, ਫਿਰ ਦੇਵੀ ਹੋਵੇਗੀ ਪ੍ਰਗਟ, ਮਾਰ ਮਾਰ ਕੇ ਦੁਸ਼ਟਾਂ ਨੂੰ ਭਜਾ ਦੂ। ਸੱਚੇ ਪਾਤਸ਼ਾਹ ਕਹਿੰਦੇ, ਚਲੋ ਠੀਕ ਹੈ, ਕਰੋ। ਨੈਣਾ ਦੇਵੀ ਦੇ ਟਿੱਲੇ ਤੇ ਹਵਨ ਸ਼ੁਰੂ ਹੋ ਗਿਆ। 2 ਮਹੀਨੇ 4, 6, 8 ਮਹੀਨੇ ਲੰਘ ਗਏ ਤੇ ਇੱਕ ਦਿਨ ਮਹਾਰਾਜ ਆਏ। ਆ ਕੇ ਕਹਿੰਦੇ, ਪੰਡਿਤ ਜੀ, ਤੁਸਾਂ ਕੋਲੋਂ ਦੇਵੀ ਪ੍ਰਗਟ ਨਹੀਂ ਹੋਈ? ਕਹਿੰਦੇ, ਸੱਚੇ ਪਾਤਸ਼ਾਹ, ਦੇਵੀ ਤਾਂ ਪ੍ਰਗਟ ਹੀ ਹੋਣ ਵਾਲੀ ਸੀ, ਤੁਸੀਂ ਤੇ ਸ਼ਿਕਾਰ ਖੇਡਦੇ ਹੀ ਆ ਗਏ। ਮਹਾਰਾਜ, ਘੋੜੇ ਦੀ ਕਾਠੀ ਨਾਲ ਮੋਏ ਹੋਏ ਪੰਛੀ ਬੰਨੇ ਫਿਰਦੇ ਹੋ। ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ, ਸਿੱਖ ਨੇ ਪੰਛੀ ਖੋਲ ਦਿੱਤੇ ਤੇ ਉਹ ਉੱਡ ਗਏ। ਕਹਿੰਦੇ, ਪੰਡਿਤ ਜੀ ਹੁਣ? ਕਹਿੰਦੇ, ਮਹਾਰਾਜ, ਥੋੜੀ ਜੀ ਮੋਹਲਤ ਹੋਰ ਦਿਓ। 2 ਕੁ ਮਹੀਨੇ ਬਾਅਦ ਸਤਿਗੁਰੂ ਫੇਰ ਗਏ। ਜਦੋਂ ਗਏ, ਕਹਿੰਦੇ, ਪੰਡਿਤ ਜੀ, ਕਿੰਨਾ ਕੁ ਚਿਰ ਲੱਗੂ? ਕਹਿੰਦੇ, ਮਹਾਰਾਜ, ਦੇਵੀ ਕਿਸੇ ਬੰਦੇ ਦੀ ਬਲੀ ਮੰਗਦੀ ਹੈ। ਮਹਾਰਾਜ, ਜਿਹਦੀ ਬਲੀ ਦੇਣੀ ਏ ਉਹ ਤੁਹਾਡਾ ਪਿਆਰਾ ਹੋਵੇ, ਉਹ ਵਿਦਵਾਨ ਹੋਵੇ, ਉੱਚੀ ਕੁਲ ਦਾ ਹੋਵੇ ਤੇ ਦੁਨੀਆ ਵਿੱਚ ਉਹਦਾ ਸਨਮਾਨ ਵੀ ਹੋਵੇ। ਇਹਨਾਂ ਦੇ ਦਿਲ ਚ ਖਿਆਲ ਸੀ, ਸਤਿਗੁਰੂ ਪੁੱਛਣਗੇ ਕਿਹਦੀ ਬਲੀ ਦਈਏ, ਤੇ ਅਸੀਂ ਕਹਿ ਦਿਆਂਗੇ ਆਪਣੇ ਵੱਡੇ ਸਾਹਿਬਜ਼ਾਦੇ ਦੀ ਬਲੀ ਦਿਓ। ਨਾ ਮਹਾਰਾਜ ਬਲੀ ਦੇਣ ਤੇ ਨਾ ਸਾਡੇ ਪਖੰਡ ਦਾ ਭਾਂਡਾ ਭੱਜੇ, ਪਰ ਇਹ ਨਹੀਂ ਸੀ ਜਾਣਦੇ ਉਹ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਕਹਿਣ ਲੱਗੇ, ਪੰਡਿਤ ਜੀ, ਬੰਦੇ ਦਾ ਪ੍ਰਬੰਧ ਹੋ ਗਿਆ, ਤੁਸੀਂ ਤਿਆਰੀ ਕਰੋ। ਕਹਿੰਦੇ, ਮਹਾਰਾਜ, ਇੰਨੀ ਜਲਦੀ ਪ੍ਰਬੰਧ? ਸਤਿਗੁਰੂ ਕਹਿੰਦੇ, ਹਾਂ, ਬੰਦਾ ਉੱਚੀ ਕੁੱਲ ਦਾ ਚਾਹੀਦਾ, ਬੰਦਾ ਸੋਹਣਾ ਸੁਨੱਖਾ ਚਾਹੀਦਾ, ਵਿਦਵਾਨ ਚਾਹੀਦਾ ਤੇ ਸਾਡਾ ਪਿਆਰਾ ਹੀ ਚਾਹੀਦਾ ਹੈ ਨਾ? ਕਹਿੰਦੇ, ਹਾਂ ਮਹਾਰਾਜ। ਮਹਾਰਾਜ ਕਹਿੰਦੇ, ਪੰਡਿਤ ਜੀ, ਸਾਡਾ ਪਿਆਰ ਹੀ ਤੁਹਾਡੇ ਨਾਲ ਹੈ ਤੇ ਅਸੀਂ ਬਲੀ ਵੀ ਤੁਹਾਡੀ ਦੇ ਦੇਣੀ ਹੈ। ਜਦੋਂ ਪੰਡਿਤ ਜੀ ਨੇ ਸੁਣਿਆ ਆਪਣਾ ਨਾਮ, ਮੂੰਹ ਬਣ ਗਿਆ ਜਿਵੇਂ ਖੰਭੇ ਤੇ ਖਤਰਾ ਲਿਖਿਆ ਹੁੰਦਾ, ਘਬਰਾ ਕੇ ਕਹਿੰਦਾ, ਮਹਾਰਾਜ, ਜੇ ਮੇਰੀ ਬਲੀ ਦੇਤੀ ਤੇ ਮੰਤਰ ਕੌਣ ਪੜੂ? ਨਾਲ ਦਾ ਪੰਡਿਤ ਕਹਿੰਦਾ, ਕੋਈ ਨੀ ਮੈਂ ਪੜ ਦਊ। ਉਹਨੇ ਸੋਚਿਆ ਕਿਤੇ ਮੇਰੀ ਵਾਰੀ ਨਾ ਆ ਜਾਏ। ਲਓ ਜੀ, ਇੱਕ ਪਾਸੇ ਸਤਿਗੁਰੂ ਤੇ ਇੱਕ ਪਾਸੇ ਪੰਡਿਤ, ਜੋ ਆਪਸ ਦੇ ਵਿੱਚ ਗੱਲਾਂ ਬਾਤਾਂ ਉੱਤਰ ਪ੍ਰਸ਼ਨ ਹੋ ਰਹੇ ਨੇ। ਉਸ ਵੇਲੇ ਦਾ ਨਕਸ਼ਾ, ਗੁਰਜੀਤ ਸਿੰਘ ਗੌਰੀ ਪਿੰਡ ਜਾਂਗਲਾ, ਜਸਵੰਤ ਸਿੰਘ ਕਮਲ ਪਿੰਡ ਸਰੀ, ਸਰੰਗੀ ਮਾਸਟਰ ਜਰਨੈਲ ਸਿੰਘ ਗਿੱਲ ਇਉਂ ਖਿੱਚਦੇ ਆਵੇ। ਸੁਣ ਕੇ ਘਬਰਾ ਗਿਆ। ਕਹਿੰਦਾ ਮਹਾਰਾਜ ਮੈਂ ਹੁਣੇ ਗਿਆ ਤੇ ਸੋਚ ਇਸ਼ਨਾਨ ਕਰਕੇ ਹੁਣੇ ਹੀ ਆ ਜਾਣਾ। ਪੰਡਿਤ ਰਾਤੋ ਰਾਤ ਉੱਥੋਂ ਖਿਸਕ ਗਏ। ਦੂਜਾ ਦਿਨ ਚੜਿਆ, ਮਹਾਰਾਜ ਕਹਿੰਦੇ ਬਈ ਪੰਡਿਤ ਨੀ ਦਿਸਦੇ? ਕਹਿੰਦੇ ਮਹਾਰਾਜ ਉਹਦੇ ਰਾਤ ਦੇ ਹੀ ਹਰਨ ਹੋ ਗਏ। ਮਹਾਰਾਜ ਕਹਿੰਦੇ ਸਮੱਗਰੀ ਕੁਝ ਬਚੀ ਹੈ? ਕਹਿੰਦੇ ਮਰਦ ਬੜੀ ਪਈ ਆ। ਸਤਿਗੁਰੂ ਕਹਿੰਦੇ ਅੱਗ ਹੋਰ ਬਾਲ ਦਿਓ, ਜਿੰਨੀ ਸਮੱਗਰੀ ਹੈ ਸਾਰੀ ਅੱਗ ਦੇ ਵਿੱਚ ਸੁੱਟ ਦਿਓ। 7 ਮੀਲ ਉੱਚੀ ਪਹਾੜੀ ਨੈਣਾ ਦੇਵੀ ਦੀ ਤੇ ਉਹਦੇ ਉੱਤੇ ਉੱਚੀਆਂ ਉੱਚੀਆਂ ਲਾਟਾਂ, ਜਦੋਂ ਸਮੱਗਰੀ ਪਾਈ ਤੇ ਉੱਠੀਆਂ ਤੇ ਚਾਰੇ ਪਾਸੇ ਰੌਲਾ ਪੈ ਗਿਆ। ਕਹਿੰਦੇ ਦੇਵੀ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ। ਮਹਾਰਾਜ ਨੇ ਸਰ ਕਰਦੀ ਖਿੱਚੀ ਮਿਆਨ ਚ ਤਲਵਾਰ, ਉਹ ਕਹਿੰਦੇ ਹੀ ਚੰਡਕਾ ਦੰਡਕਾ ਦੁਸ਼ਟ ਦਮਨੀ, ਉਹ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਤਲਵਾਰ ਸਾਡੀ, ਹੋਰ ਦੇਵੀਆਂ ਇਸ ਦੇ ਹੈਨ ਤਾਬੇ, ਦੇਵੀ ਏ ਮੈਦਾਨ ਦੇ ਜੰਗ ਦੀ ਏ, ਚੜ੍ਹ ਕੇ ਸਿਰਾਂ ਤੇ ਖੇਡਦੀ ਮਾਣ ਮੱਤੀ, ਧਾਰਾ ਜਾਪੇ ਏ ਨਿਰਮਲ ਗੰਗ ਦੀ ਏ, ਹੋਰ ਦੇਵੀਆਂ ਲਾ ਕੇ ਸੰਧੂਰ ਬੈਠਣ ਰੱਤ ਨਾਲ ਸਰੀਰ ਇਹ ਰੰਗ ਦੀ ਏ, ਉਹ ਲੋਕੋ ਇਹੋ ਹੈ ਦੇਵੀ ਤਲਵਾਰ ਮੇਰੀ ਤੇ ਸਿਰ ਕਿਸੇ ਸਰਲੱਥ ਦਾ ਮੰਗਦੀ ਏ। ਧੰਨ ਗੁਰੂ ਗੋਬਿੰਦ ਸਿੰਘ ਜੀ ਉਤਰੇ ਨੈਣਾ ਦੇਵੀ ਦੇ ਟਿੱਲੇ ਤੋਂ ਥੱਲੇ, ਆਉਂਦੇ ਲੈ ਕੇ ਕਾਗਜ਼ ਤੇ ਕਲਮ ਲਿਖ ਦਿੱਤੀਆਂ ਚਿੱਠੀਆਂ ਭਰ ਦਿੱਤੇ ਥੈਲੇ। ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਮਾਝਾ ਮਾਲਵਾ ਦੁਆਬਾ ਕਾਬਲ ਕੰਧਾਰ ਯੂਪੀ ਸੀਬੀ ਫਰੰਟੀਅਰ ਤੱਕ ਸਤਿਗੁਰਾਂ ਨੇ ਚਿੱਠੀਆਂ ਲਿਖ ਕੇ ਘੱਲ ਦਿੱਤੀਆਂ। ਕਹਿੰਦੇ ਉਹਨਾਂ ਲਿਖਿਆ ਪ੍ਰਵਾਨਾ, ਕਹਿੰਦੇ ਥਾਂ ਥਾਂ ਘੱਲੇ ਸਤਿਗੁਰਾਂ ਲਿਖ ਕੇ ਪ੍ਰਵਾਨੇ, ਆਉਂਦੇ ਆ ਜਾਓ ਇੱਕ ਵਿਸਾਖ ਨੂੰ, ਔਰ ਸਭ ਦੇਸ਼ ਦੀਵਾਨੇ ਗਾਉਂਦੇ ਆਵੋ ਭੌਰਿਓ, ਮਦ ਮਸਤ ਤਰਾਨੇ ਲੈ ਫੁੱਲਾਂ ਦੀ ਬਾਸ਼ਨਾ, ਹੋਵੋ ਮਸਤਾਨੇ ਬਖਸ਼ੇ ਨਾਨਕ ਗੁਰੂ ਦੇ ਬੇਅੰਤ ਖਜ਼ਾਨੇ। ਕਹਿੰਦੇ ਕੋਮਲ ਲੁੱਟਾ ਲੁੱਟ ਲਓ ਰਲ ਇਸ ਬਹਾਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸੰਦੇਸ਼ ਘਰ ਘਰ ਦੇ ਵਿੱਚ ਭੇਜ ਦਿੱਤਾ, ਦੁਨੀਆਂ ਤੋਂ ਨਿਰਾਲੀ ਵਿਸਾਖੀ ਮਨਾਵਾਂਗਾ ਤੇ ਮੈਂ ਅੰਮ੍ਰਿਤ ਵੰਡਾਂਗਾ ਅੰਮ੍ਰਿਤ। ਓਏ ਆਓ ਅੰਮ੍ਰਿਤ ਦੇ ਬਣ ਜਾ ਰਿਓ, ਗੁਰੂ ਨਾਨਕ ਦੇ ਪਿਆਰਿਓ ਬਹੀਰਾਂ ਘੱਤ ਕੇ ਆਓ। ਜਿਹੜਾ ਵੀ ਇਸ ਮਹਾਰਾਜ ਦੇ ਪ੍ਰਵਾਨੇ ਨੂੰ ਪੜਦਾ ਨਾ, ਦਿਲ ਦੇ ਵਿੱਚ ਪਿਆਰ ਜਾਗਦਾ ਕਿ ਮੈਂ ਵੀ ਜਾਵਾਂਗਾ, ਮੈਂ ਵੀ ਜਾਵਾਂਗਾ। ਅਬਦੁਲ ਤੁਰਾਨੀ ਜਿਹੜਾ ਔਰੰਗਜ਼ੇਬ ਦਾ ਰਿਪੋਰਟਰ ਹੈ, ਜਿਹੜਾ ਰੋਜ਼ ਦੀ ਡਾਇਰੀ ਅਨੰਦਪੁਰ ਸਾਹਿਬ ਵਿੱਚ ਕੀ ਹੋ ਰਿਹਾ ਔਰੰਗਜ਼ੇਬ ਨੂੰ ਭੇਜਦਾ ਸੀ, ਉਸਨੇ ਲਿਖਿਆ ਕਿ ਵਿਸਾਖੀ ਵਾਲੇ ਦਿਨ 80,000 ਦਾ ਇਕੱਠ ਹੋਇਆ। ਇਹ ਇਕੱਠ ਕੋਈ ਛੋਟਾ ਨਹੀਂ ਸੀ, ਕਿਉਂਕਿ ਔਰੰਗਜ਼ੇਬ ਦੀਆਂ ਫੌਜਾਂ, ਸੂਬਾ ਏ ਸਰਹੰਦ ਦੀਆਂ ਫੌਜਾਂ ਥਾਂ ਥਾਂ ਤੇ ਰੁਕਾਵਟਾਂ ਪਾਉਂਦੀਆਂ ਸਨ ਕਿ ਕੋਈ ਸਿੱਖ ਅਨੰਦਪੁਰ ਸਾਹਿਬ ਨਾ ਜਾ ਸਕੇ, ਪਰ ਸੰਗਤਾਂ ਬਹੀਰਾਂ ਘੱਟ ਕੇ ਪਹੁੰਚ ਗਈਆਂ। ਵਿਸਾਖੀ ਦਾ ਦਿਨ ਚੜਿਆ, ਅੰਮ੍ਰਿਤ ਵੇਲੇ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ। ਕੀਰਤਨ ਹੁੰਦਾ ਜਾਂਦਾ, ਜਦੋਂ ਅੱਧਾ ਕੁ ਆਸਾ ਦੀ ਵਾਰ ਦਾ ਕੀਰਤਨ ਹੋ ਗਿਆ, ਕਈ ਲੋਕ ਸੰਗਤ ਵਿੱਚ ਬੈਠੇ ਇੱਕ ਦੂਜੇ ਨੂੰ ਮੋਢੇ ਮਾਰਦੇ ਆ। ਉਹ ਕਹਿੰਦੇ ਉਹ ਸਤਿਗੁਰੂ ਨੀ ਦਿਸਦੇ? ਉਹ ਆਂਦਾ ਸੰਗਤ ਬੜੀ ਆਈ ਏ, ਪ੍ਰਬੰਧ ਕਰਦੇ ਹੋਣਗੇ। ਉਹ ਕਈ ਕਹਿੰਦੇ ਮਹਾਰਾਜ ਨੇ ਰਾਤ ਆਰਾਮ ਹੀ ਨਹੀਂ ਕੀਤਾ, ਜਾਗਦੇ ਹੋਣੇ ਆ, ਆਰਾਮ ਕਰਦੇ ਹੋਣੇ ਆ। ਉਹ ਦੂਜਾ ਕਹਿੰਦਾ ਸਤਿਗੁਰੂ ਕਦੇ ਅੰਮ੍ਰਿਤ ਵੇਲਾ ਨਹੀਂ ਖਜਾਉਂਦੇ ਪਿਆਰਿਆ, ਉਹ ਜ਼ਰੂਰ ਆਉਣਗੇ। ਤੀਜਾ ਕਹਿੰਦਾ ਨਹੀਂ ਨਹੀਂ, ਓਏ ਜਦੋਂ ਤੇ ਨੈਣਾ ਦੇਵੀ ਦੇ ਟਿੱਲਿਓਂ ਥੱਲੇ ਉਤਰੇ ਨਾ, ਚੁੱਪ ਚੁੱਪ ਰਹਿੰਦੇ ਆ। ਓਏ ਗੁੱਸਾ ਨਾ ਕਰਿਓ, ਮੈਨੂੰ ਤੇ ਲੱਗਦਾ ਮਹਾਰਾਜ ਨੂੰ ਦੇਵੀ ਪੁੱਠੀ ਪੈ ਗਈ, ਜਿੰਨੇ ਬੰਦੇ ਓਨੇ ਹੀ ਮੂੰਹ, ਓਨੀਆਂ ਹੀ ਗੱਲਾਂ। ਲਓ ਜੀ ਇਧਰ ਤੇ ਇਹ ਗੱਲਾਂ ਕਰੀ ਜਾਂਦੇ ਨੇ, ਉਧਰ ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰੀ ਜਾਂਦੇ ਨੇ। ਉਹਨਾਂ ਪੜਦਿਆਂ ਪੜਦਿਆਂ ਪੜੀ ਆਸਾ ਦੀ ਵਾਰ ਦੀ ਆਖਰੀ ਪੌੜੀ, ਕਹਿੰਦੇ ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਕ ਸੰਭਾਹੇ, ਸਾਈ ਕਾਰ ਘਮਾਵਣੀ ਤੁਰ ਛੋਟੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਿੱਤ ਸਿਰ ਜਾਏ ਸੁੱਧ, ਉਧਰ ਪਿਆਸਾ ਦੀ ਵਾਰ ਦਾ ਭੋਗ। ਇਹਨਾਂ ਨੂੰ ਇੱਕਦਮ ਤੰਬੂ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਆ ਕੇ ਸਟੇਜ ਦੇ ਉੱਤੇ ਹੋ ਗਏ ਖੜੇ, ਅੱਖਾਂ ਦੇ ਵਿੱਚ ਵੀਰ ਰਸ, ਉਹਨਾਂ ਨੇ ਖੇਚਲੇ ਮਿਆਂ ਚ ਤਲਵਾਰ ਧੂ ਕੇ ਤੇਗ, ਕਹਿੰਦੇ ਓਏ ਆਉਰਾ ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲਿਆ, ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ, ਉਹ ਤੇਰੇ ਨਿਰਬਲ ਡੌਲਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ, ਮੈਂ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣਾ, ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਦੀ, ਔਰ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣਾ। ਸੱਜਣਾ ਜੇਕਰ ਆਪਣੀ ਧੌਣ ਨੂੰ ਰੱਖ ਦੇਗਾ ਮੇਰੀ ਤੇਗ ਤੇ, ਮੈਨੂੰ ਤੇਗ ਦੀ ਸਾਹ ਸਾਹਿਬੋ ਮੁਖਤਿਆਰ ਬਣ ਜਾਏਗਾ ਤੂੰ। ਓ ਚਾੜਨਾ ਨੀ ਤੈਨੂੰ ਮਨਸੂਰ ਦੀ ਸੂਲੀ ਤੇ, ਪਰ ਚੜ ਕੇ ਮੇਰੀ ਦਾਰ ਤੇ ਸਰਦਾਰ ਬਣ ਜਾਏਗਾ ਤੂੰ। ਉਹਨਾਂ ਬੜਿਆ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਂ ਨਾ ਕੀ ਜੈ। 80,000 ਦੇ ਇਕੱਠ ਨੂੰ ਬੰਗਾਰ ਕੇ ਲਲਕਾਰ ਕੇ ਗੁਰੂ ਗੋਬਿੰਦ ਸਿੰਘ ਜੀ ਅਕਸੀਸ ਦੀ ਮੰਗ ਕਰਦੇ ਪਰਵਲਾਵਾ ਕੈਸੇ। ਜਦੋਂ ਸੀਸ ਦੀ ਮੰਗ ਸੰਗਤਾਂ ਨੇ ਸੁਣੀ ਨਾ, ਭਰੇ ਪੰਡਾਲ ਦੇ ਵਿੱਚ ਦੀਵਾਨ ਦੇ ਵਿੱਚ ਸਨਾਟਾ ਛਾ ਗਿਆ, ਸਾਰੇ ਚੁੱਪ ਹੋ ਗਏ। ਮਹਾਰਾਜ ਫੇਰ ਗੱਜੇ, ਕਹਿੰਦੇ ਉੱਠੋ ਕੋਈ ਗੁਰੂ ਕਾ ਪਿਆਰਾ, ਜਿਹੜਾ ਗੁਰੂ ਨਾਨਕ ਦੇ ਆਸ਼ਿਆ ਅਨੁਸਾਰ ਆਪਣਾ ਸੀਸ ਦੇਵੇ, ਉਹ ਰੋਜ਼ ਗੁਰੂ ਕੋਲੋਂ ਆ ਕੇ ਦਾਤਾ ਮੰਗ ਦਿਓ, ਦੁੱਧ ਦਿਓ, ਪੁੱਤ ਦਿਓ। ਅੱਜ ਗੁਰੂ ਨੂੰ ਲੋੜ ਪੈ ਗਈ ਹੈ ਸੀਸ ਦੀ, ਤੇ ਕੋਈ ਸਿਰ ਦੇਣ ਨੂੰ ਤਿਆਰ ਨਹੀਂ। ਤੁਸੀਂ ਮੈਨੂੰ ਸੀਸ ਦਿਓ ਤੇ ਮੈਂ ਵਾਅਦਾ ਕਰਦਾ ਮੈਂ ਤੁਹਾਨੂੰ ਸਰਦਾਰੀਆਂ ਦਿਆਂਗਾ, ਜਿਹੜੀਆਂ ਸਰਦਾਰੀਆਂ ਰਹਿੰਦੀ ਦੁਨੀਆਂ ਤੱਕ ਕਾਇਮ ਰਹਿਣਗੀਆਂ। ਜਦੋਂ ਸਤਿਗੁਰੂ ਨੇ ਦੂਜੀ ਵਾਰੀ ਆਖਿਆ ਕੋਈ ਨਾ ਉੱਠਿਆ, ਤੀਜੀ ਵਾਰੀ ਸਤਿਗੁਰਾਂ ਨੇ ਮੰਗ ਦੁਹਰਾਈ, ਭਾਈ ਦਇਆ ਰਾਮ ਲਾਹੌਰ ਦੇ ਰਹਿਣ ਵਾਲਾ ਨੇਤਰ ਝੁਕੇ ਹੋਏ ਨੇ ਹੱਥ ਜੁੜੇ ਹੋਏ ਨੇ ਸੀਸ ਝੁਕਾ ਕੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਸੀਸ ਲੈ ਲਓ ਜਿਵੇਂ ਭਾਈ ਸਾਹਿਬ ਬੇਨਤੀ ਕਰਦੇ ਨੇ ਉਹਨਾਂ ਲਾਈਨਾਂ ਨੂੰ ਪੰਜਾਬੀ ਦਾ ਸ਼ਾਇਰ ਨੇ ਇਉਂ ਲਿਖਿਆ ਵੇ ਭਾਈ ਦਇਆ ਰਾਮ ਜੀ ਉੱਠੇ, ਮਹਾਰਾਜ ਦੇ ਅੱਗੇ ਹੱਥ ਜੋੜ ਕੇ ਖੜ ਗਏ। ਮਹਾਰਾਜ ਕਹਿੰਦੇ ਕੀ ਨਾਮ ਹੈ ਤੇਰਾ? ਆਂਦਾ ਮਹਾਰਾਜ ਮੈਨੂੰ ਦਇਆ ਰਾਮ ਕਹਿੰਦੇ ਨੇ। ਮਹਾਰਾਜ ਕਹਿੰਦੇ ਕਿੱਥੋਂ ਆਇਆ? ਜੀ ਮੈਂ ਲਾਹੌਰ ਤੋਂ ਆਇਆ। ਸਤਿਗੁਰੂ ਕਹਿੰਦੇ ਲਾਹੌਰ ਔਰ ਉੱਥੇ ਦਇਆ? ਬਾਹੋਂ ਫੜ ਕੇ ਖਿੱਚਿਆ, ਕਹਿੰਦੇ ਲੜੇਗਾ? ਭਾਈ ਦਇਆ ਰਾਮ ਜੀ ਕਹਿੰਦੇ ਨਹੀਂ ਮਹਾਰਾਜ, ਮੈਂ ਅੱਜ ਤੱਕ ਨਹੀਂ ਲੜਿਆ। ਸੱਚੇ ਪਾਤਸ਼ਾਹ ਜੀ ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਵੀ ਨਹੀਂ ਪਕੜੀ। ਉਹ ਸੱਚੇ ਪਾਤਸ਼ਾਹ ਚਿੜੀ ਉੜੇ, ਡਰ ਸੇ ਮਰ ਜਾਊ, ਦੁਸ਼ਮਣ ਸੇ ਕੈਸੇ ਲੜ ਪਾਊ। ਮਹਾਰਾਜ ਕਹਿੰਦੇ ਇੱਧਰ ਆ, ਤੈਨੂੰ ਮੈਂ ਲੜਨਾ ਦੱਸਾਂਗਾ। ਉਹ ਬੋਲੇ ਗੱਜ ਦਸਮੇਸ਼ ਜੀ ਦਇਆ ਰਾਮ, ਊਚ ਨੀਚ ਦਾ ਭੇਦ ਮਿਟਾ ਦਿਆਂਗੇ। ਉਹ ਜਿਹੜੀ ਤੇਗ ਤੋਂ ਥਰ ਥਰ ਕੰਬਦਾ ਹੈ, ਤੈਨੂੰ ਤੇਗ ਦੇ ਉੱਤੇ ਨਚਾ ਦਿਆਂਗੇ। ਬਾਹੋਂ ਫੜ ਕੇ ਖਿੱਚ ਕੇ ਲੈ ਗਏ ਤੰਬੂ ਦੇ ਵਿੱਚ। ਤਲਵਾਰ ਚੱਲਣ ਦੀ ਆਵਾਜ਼ ਆਈ ਏ, ਦੂਜੀ ਵਾਰੀ ਫੇਰ ਲਹੂ ਦੇ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਸਟੇਜ ਤੇ ਆ ਗਏ। ਕਹਿੰਦੇ ਹੈ ਕੋਈ ਗੁਰੂ ਕਾ ਪਿਆਰਾ? ਕੋਈ ਹੈ ਸਿੱਖ ਬੇਟਾ ਜੋ ਕਰੇ ਸੀਸ ਭੇਟਾ? ਓਏ ਜਲਦ ਜਲਦ ਆਈਏ, ਮੁਝੇ ਬਹੁਤ ਸੀਸ ਚਾਹੀਏ। ਫੇਰ ਭਾਈ ਧਰਮ ਦਾਸ ਜੀ ਉੱਠੇ, ਉਹਨਾਂ ਨੂੰ ਵੀ ਮਹਾਰਾਜ ਨੇ ਬਾਹੋਂ ਫੜਿਆ ਤੰਬੂ ਵਿੱਚ ਲੈ ਗਏ। ਤੇ ਜਿਹੜੇ ਬਾਹਰ ਬੈਠੇ ਸੀ ਨਾ ਮਸੰਦ, ਇੱਕ ਦੂਜੇ ਦੇ ਕੂਹਣੀਆਂ ਮਾਰਨ, ਓਏ ਧਨੀ ਰਾਮਾ ਭੱਜ ਚੱਲ, ਉਹ ਕਿਤੇ ਕੜਾਹ ਖਾਣ ਆਏ, ਜਾਨ ਨਾ ਗਵਾਵਈਏ। ਓਏ ਅੱਗੇ ਤੇ ਮਹਾਰਾਜ ਇੱਕ ਇੱਕ ਸੀਸ ਮੰਗਦੇ, ਕੀ ਪਤਾ ਹੁਣ ਬਾਹਰ ਆ ਕੇ ਇੱਕ ਪਾਸਿਓ ਹੀ ਨਾ ਵੱਢਣੇ ਸ਼ੁਰੂ ਕਰ ਦੇਣ। ਭੱਜਣੇ ਸ਼ੁਰੂ ਹੋ ਗਏ, ਦੀਵਾਨ ਦੇ ਵਿੱਚ ਵਿਰਲੇ ਰਹਿ ਗਏ। ਪਰ ਪਿਆਰਿਓ ਪੰਜ ਸੂਰਮੇ ਨਿਤਰੇ ਪੰਜ, ਭਾਈ ਦਇਆ ਰਾਮ ਆਇਆ, ਭਾਈ ਧਰਮਦਾਸ ਆਇਆ, ਭਾਈ ਹਿੰਮਤ ਰਾਏ ਆਇਆ, ਭਾਈ ਮੁਹਕਮ ਚੰਦ ਤੇ ਭਾਈ ਸਾਹਿਬ ਦਾਸ। ਸ਼ਾਇਰ ਕਹਿੰਦਾ ਵੇ ਦਇਆ ਸਿੰਘ ਦੇ ਰੂਪ ਵਿੱਚ ਦਇਆ ਆਈ, ਪੱਥਰ ਦਿਲਾਂ ਨੂੰ ਵੀ ਦਇਆਵਾਨ ਕਰ ਗਈ। ਉਹ ਧਰਮ ਸਿੰਘ ਨਹੀਂ, ਧਰਮ ਦੀ ਆਤਮਾ ਸੀ, ਕਾਇਮ ਡੋਲ ਦੇ ਧਰਮ ਇਮਾਨ ਕਰ ਗਈ, ਹਿੰਮਤ ਆਪ ਆਈ, ਹਿੰਮਤ ਸਿੰਘ ਬਣ ਕੇ ਸੋਨ ਚਿੜੀ ਨੂੰ ਬਾਜ਼ ਸਮਾਨ ਕਰ ਗਈ। ਮੁਹਕਮ ਸਿੰਘ ਆਇਆ, ਆਈ ਹੁਕਮਰਾਨੀ, ਹੁਕਮ ਦੇਣ ਵਾਲੇ ਹੁਕਮਰਾਨ ਕਰ ਗਈ। ਸਾਹਿਬ ਸਿੰਘ ਜਾਂ ਚੌਹਾਂ ਦੇ ਨਾਲ ਮਿਲਿਆ, ਬਾਸਾ ਪੰਜਾਂ ਵਿੱਚ ਫੇਰ ਭਗਵਾਨ ਕੀਤਾ। ਉਹ ਤਾਈਓ ਉਹਨਾਂ ਤੋਂ ਫੇਰ ਦਸਮੇਸ਼ ਜੀ ਨੇ ਅੰਮ੍ਰਿਤ ਹੱਸ ਕੇ ਆਪਸੀ ਪਾਨ ਕੀਤਾ। ਜਦੋਂ ਕੁਝ ਸਮੇਂ ਬਾਅਦ ਉਹਨਾਂ ਪੰਜਾਂ ਨੂੰ ਐਨ ਤਿਆਰ ਵਰ ਤਿਆਰ ਕਰਕੇ ਮਹਾਰਾਜ ਤੰਬੂ ਚੋਂ ਬਾਹਰ ਲੈ ਕੇ ਆਏ, ਤੇ ਜਿਹੜੇ ਬਾਹਰ ਦੀਵਾਨ ਵਿੱਚ ਬੈਠੇ ਸੀ ਨਾ, ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪੈ ਰਹੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਨਾਂ ਨੇ ਅੱਖਾਂ ਤਾਂ ਚੱਕ ਕੇ ਵੇਖਿਆ ਨਾ, ਇਹ ਤੇ ਉਹੀ ਪੰਜੇ ਹੀ ਨੇ ਜਿਨ੍ਹਾਂ ਦੇ ਮਹਾਰਾਜ ਨੇ ਸੀਸ ਕੱਟੇ ਸਨ, ਤੇ ਹੁਣ ਜਿਹੜੇ ਡਰਦੇ ਨੀਵੀਆਂ ਪਾ ਗਏ ਸਨ, ਜਿਹੜੇ ਭੱਜਣ ਲਈ ਤਿਆਰ ਬੈਠੇ ਸਨ, ਇੱਕ ਦੂਜੇ ਵੱਲ ਵੇਖਦੇ ਨੇ ਤੇ ਉਹਦੇ ਵੱਲ ਵੇਖ ਕੇ ਹੱਸਦਾ, ਉਹਦੇ ਵੱਲ ਵੇਖ ਕੇ ਹੱਸਦਾ। ਉਹ ਕਹਿੰਦਾ ਉਦਾਂ ਮੈਂ ਝੂਠ ਨਹੀਂ ਬੋਲਦਾ, ਜੇ ਮਰਜ ਕਿਤੇ ਛੇਵੀਂ ਵਾਰੀ ਆ ਜਾਂਦੇ ਨਾ ਤੇ ਮੈਂ ਸੀਸ ਦੇ ਦੇਣਾ ਸੀ। ਦੂਜਾ ਕਹਿੰਦਾ ਤਿਆਰੀ ਮੈਂ ਵੀ ਫੁੱਲ ਕਰਕੇ ਬੈਠਾ ਸੀ। ਮਹਾਰਾਜ ਨੇ ਮਾਰਿਆ ਲਲਕਾਰਾ, ਕਹਿੰਦਾ ਕੋਈ ਨਹੀਂ, ਮੈਨੂੰ ਬੜੇ ਸਿਰਾਂ ਦੀ ਲੋੜ ਆ। ਇਹ ਸਾਰੇ ਚੁੱਪ ਹੋ ਗਏ ਕਿ ਕਿਤੇ ਮਹਾਰਾਜ ਆਵਾਜ਼ ਹੀ ਨਾ ਮਾਰ ਲੈਣ। ਪਰ ਮਹਾਰਾਜ ਕਹਿੰਦੇ ਹੁਣ ਮੈਂ ਇਸ ਤਰ੍ਹਾਂ ਸੀਸ ਨਹੀਂ ਲੈਣਾ, ਹੁਣ ਮੈਦਾਨੇ ਜੰਗ ਵਿੱਚ ਮਰਦਾਂ ਦੀ ਲੋੜ ਪਵੇਗੀ। ਇਹ ਤੇ ਮੇਰੇ ਪੰਜ ਪਿਆਰੇ ਨੇ, ਪੰਜ ਪਿਆਰੇ ਮੁਹੰਮਦ ਸਾਹਿਬ ਨੇ ਚਾਰ ਯਾਰ ਬਣਾਏ ਸਨ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ, ਉਹਨਾਂ ਪੰਜਾਂ ਨੂੰ ਅੰਮ੍ਰਿਤ ਬਖਸ਼ ਕੇ ਫਿਰ ਉਹਨਾਂ ਦੇ ਅੱਗੇ ਹੱਥ ਜੋੜ ਕੇ ਆਪ ਖੜ ਗਏ। ਕਹਿੰਦੇ ਦਇਆ ਰਾਮਾ ਤੂੰ ਦਇਆ ਸਿੰਘ ਬਣ ਗਿਆ, ਧਰਮਦਾਸ ਜੀ ਤੂੰ ਵੀ ਧਰਮ ਸਿੰਘ ਬਣ ਗਿਆ, ਜਿਵੇਂ ਤੁਸੀਂ ਪੰਜੇ ਸਿੰਘ ਬਣ ਗਏ ਹੋ, ਮੇਰੇ ਉੱਤੇ ਵੀ ਕਿਰਪਾ ਕਰਦੇ ਹੋ ਨਾ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ। ਇਹ ਪੰਜੇ ਹੀ ਕਹਿਣ ਲੱਗੇ ਮਹਾਰਾਜ ਉਲਟੀ ਗੰਗਾ ਅਸੀਂ ਅੰਮ੍ਰਿਤ ਦਈਏ। ਮਹਾਰਾਜ ਕਹਿੰਦੇ ਤੁਸੀਂ ਪੰਜ ਪਰਮੇਸ਼ਰ ਦਾ ਰੂਪ ਹੋ, ਅੱਜ ਤੋਂ ਜਿਹੜਾ ਵੀ ਫੈਸਲਾ ਪੰਜ ਕਰਨਗੇ ਉਹਨੂੰ ਸਾਰਾ ਹੀ ਸਿੱਖ ਜਗਤ ਮੰਨਿਆ ਕਰੇਗਾ। ਇਹ ਪੰਜ ਇੱਕ ਪਾਸੇ ਗਏ ਤੇ ਆ ਕੇ ਕਹਿੰਦੇ ਮਹਾਰਾਜ ਜੀ ਆਪ ਜੀ ਦੀ ਕਿਰਪਾ ਦੇ ਨਾਲ, ਸਤਿਗੁਰੂ ਜੋ ਆਪ ਜੀ ਨੇ ਸਾਨੂੰ ਬੁਲੰਦ ਰੁਤਬਾ ਦਿੱਤਾ, ਅਸੀਂ ਕੁਝ ਬੇਨਤੀ ਕਰਨੀ ਚਾਹੁੰਦੇ ਆ। ਮਹਾਰਾਜ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਮਹਾਰਾਜ ਅਸੀਂ ਸੀਸ ਦਿੱਤਾ ਅੰਮ੍ਰਿਤ ਦੇ ਬਦਲੇ, ਤੁਸੀਂ ਤੇ ਸਾਡੇ ਗੁਰੂ ਜੀ ਹੋ, ਦੱਸੋ ਤੁਸੀਂ ਕੀ ਦਿਓਗੇ? ਕਹਿੰਦਾ ਕਿਹਾ ਦਇਆ ਸਿੰਘ ਸਿੰਘ ਬਣਨ ਬਹੁਤ ਔਖਾ ਹਮ ਸਿੰਘ ਬਣੇ ਸੀ ਸੇ ਆਪਣੇ ਕਟਾਏ ਕੇ ਸੀਸ ਕੀ ਹੈ ਫੀਸ ਹੋਏ ਸਿੰਘਣ ਕੀ ਰੀਸ ਪਾਛੇ ਆ ਜਾਓ ਇਸ ਗਲੀ ਸੀਸ ਤਲੀ ਪੇ ਟਕਾਏ ਕੇ ਜੈਸੇ ਤੁਮ ਸੀਸ ਲਿਓ ਸੀ ਨਾ ਉਚਾਰੀ ਕਛੂ ਖੁਸ਼ੀ ਖੁਸ਼ੀ ਕਦੇ ਖੂਨ ਆਪਣਾ ਬਹਾਏ ਕੇ ਪਹਿਲੇ ਤੁਮ ਸੀਸ ਲਿਓ ਪਾਛੇ ਤੁਮ ਪਹੁਲ ਦਿਓ ਦੇਂਗੇ ਹਮ ਅੰਮ੍ਰਿਤ ਧੋ ਕਿਆ ਦਿਓਗੇ ਗਣਾਏ ਕੇ ਮਹਾਰਾਜ ਕਹਿੰਦੇ ਦਇਆ ਸਿੰਘਾ ਮੈਂ ਅੰਮ੍ਰਿਤ ਦਾ ਮੁੱਲ ਨਹੀਂ ਦੇ ਸਕਦਾ ਦਾਮ ਤੋਂ ਪਹਲੂ ਕਾ ਦੇ ਨਾ ਸਕੂ ਨਾ ਜਾਏ ਦੀਆ ਤਨ ਪਾਵਕ ਪਾ ਕੇ ਸਭੀ ਆਕਾਸ਼ ਪਤਾਲ ਦੇਉ ਔਰ ਰੱਬ ਸਸ ਦੋਨੋ ਸਾਥ ਰਲਾਏ ਕੇ ਸੱਚ ਖੰਡ ਸੌ ਬਾਰ ਦੇਉ ਔਰ ਇੰਦਰਪੁਰੀ ਕਾ ਰਾਜ ਸਜਾਏ ਕੇ ਤੋ ਵੀ ਪਹਲ ਕਾ ਦਾਮ ਨਾ ਪੂਜਸ ਕਹੇ ਕਵੀ ਬਾਲਮ ਸੀਸ ਝੁਕਾਏ ਕੇ ਪਰ ਹਾਂ ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ ਸੁਨੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ ਪਿਤਾ ਕੋ ਕਟਾ ਕੇ ਜੈਸੇ ਖੂਨ ਕੀ ਖਲਾਈ ਹੋਲੀ ਤੈਸੀ ਹੋਲੀ ਬੇਟੋ ਕੇ ਮੈਂ ਖੂਨ ਕੀ ਖਿਲਾਉਂਗਾ ਸੇਰੇ ਕੁਰਬਾਨੀਓ ਕੇ ਬਾਂਧ ਕਰ ਸੀਸ ਪਰ ਮੌਤ ਕੀ ਘੋੜੀ ਪੇ ਬੇਟੇ ਆਪਣੇ ਬਿਠਾਉਂਗਾ ਦੋ ਕੋ ਚਮਕੌਰ ਮੈਂ ਕਟਾਉਂਗਾ ਕਟਾਰੋ ਸੰਗ ਦੋ ਕੋ ਸਰਹੰਦ ਕੀ ਦੀਵਾਰੋ ਮੈਂ ਚਨਾਉਂਗਾ ਸੀਸ ਪਹਿਨਾ ਤਾਜ ਹੋਗਾ ਹੱਥ ਪਹਿਨਾ ਬਾਜ ਹੋਗਾ ਖੁਸ ਗਇਆ ਰਾਜ ਹੋਗਾ ਲਾਵਾਰਸ ਕਹਿਲਾਉਂਗਾ ਉਹ ਸੁਖੋਂ ਕੇ ਸਮੇਤ ਸਰਬੰਸ ਸਭ ਭੇਟ ਕੀਆ ਅੱਬ ਤੋਂ ਪਲਾ ਦੇ ਪਹੁਲ ਮੈਂ ਸੇਵਕ ਕਹਿਲਾਉਂਗਾ ਸਤਿਗੁਰੂ ਕਹਿੰਦੇ ਤੁਸੀਂ ਪੰਜਾਂ ਨੇ ਵੱਖ ਵੱਖ ਜਗ੍ਹਾ ਤੋਂ ਆ ਕੇ ਸੀਸ ਦਿੱਤੇ ਨੇ ਅੰਮ੍ਰਿਤ ਲਿਆ ਤੇ ਮੈਂ ਅੰਮ੍ਰਿਤ ਦੇ ਬਦਲੇ ਸਰਬੰਸ ਲੁਟਾਵਾਂਗਾ साहेब भाई गुरदास जी दूसरे ठीक कहिंदे ने वह परगट्यो मर्द अगमड़ा वरियाम अकेला वाह वाह गोबिंद सिंह आपे गुर चेला सतगुरु गुरु भी बने ते चेले भी बने एहो जा दुनिया उते ना कोई होया ते ना कोई होवेगा ऐ धरती दे तख्ते उते कई रीसा करदे ने पर सच्चे पाछा वर्गा नहीं कोई आया ते ना कोई आवेगा ओही सी ऐसे करके पंजाबी दा शायर कहिंदा ओ महाबली तपस्वी वीर योदा पिता पंथ दा एक अकाल दा पुत ओ मां गुजरी दे दुध दी महाशक्ति मुड़ के जमना नहीं ओदे नाल दा पुत गुरु गोबिंद सिंह जी दी कमाई दा ध्यान धरो ते गज के आखो सतनाम श्री वाहेगुरु। अंत विच शमारू अते शाइन स्टार कंपनी दा बहुत बहुत धन्नवाद। वाहेगुरु जी का खालसा वाहेगुरु जी की फतेह।